ਵਾਰ ਛੱਬਵੀਂ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ ਔਰ ਵਾਰ ਛੱਬਵੀਂ ਦੀ ਪੌੜੀ ਪਹਿਲੀ ਵਿੱਚ ਮੰਗਲਾਚਰਨ ਦੇ ਰੂਪ ਵਿੱਚ ਪਾਵਨ ਪਵਿੱਤਰ ਫੁਰਮਾਨ ਸਤਿਕਾਰਯੋਗ ਪੂਜਨੀਕ ਮਹਾਨ ਗੁਰਮਤਿ ਦੇ ਵਿਆਖਿਆਕਾਰ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਸਤਿਗੁਰ ਸੱਚਾ ਪਾਤਸ਼ਾਹ ਪਾਤਸ਼ਾਹ ਪਾਤ ਸਾਹੋ ਸਿਰੰਦਾ ਸੱਚੇ ਤਖਤ ਨਿਵਾਸ ਹੈ ਸਾਧ ਸੰਗਤ ਸੱਚ ਖੰਡ ਵਸੰਦਾ ਸੱਚ ਫੁਰਮਾਨ ਨੀਸਾਨ ਸੱਚ ਸੱਚਾ ਹੁਕਮ ਨਾ ਮੂਲ ਫਿਰੰਦਾ ਸੱਚ ਸ਼ਬਦ ਟਕਸਾਲ ਸੱਚ ਗੁਰ ਤੇ ਗੁਰ ਹੋਏ ਸ਼ਬਦ ਮਿਲੰਦਾ ਸੱਚੀ ਭਗਤ ਭੰਡਾਰ ਸੱਚ ਰਾਗ ਰਤਨ ਕੀਰਤਨ ਭਾਵੰਦਾ ਗੁਰਮੁਖ ਸੱਚਾ ਪੰਥ ਹੈ ਸੱਚ ਦੋਹੀ ਸੱਚ ਰਾਜ ਕਰੰਦਾ ਵੀਹ ਇੱਕੀ ਚੜਾਓ ਚੜੰਦਾ ਵੀਹ ਇੱਕੀ ਚੜਾਓ ਚੜੰਦਾ ਸਤਿਗੁਰ ਸੱਚਾ ਪਾਤਸ਼ਾਹ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਸਾਡਾ ਸੱਚਾ ਪਾਤਸ਼ਾਹ ਹੈ। ਕਹਿਣ ਲੱਗੇ ਪਾਤਸ਼ਾਹ ਪਾਤਸ਼ਾਹੋ ਸਰੰਦਾ, ਸਰੰਦਾ ਕਹਿੰਦੇ ਰਚਨਹਾਰ ਬਣਾਉਣ ਵਾਲਾ, ਸਤਿਗੁਰੂ ਤੇ ਸੱਚਾ ਪਾਤਸ਼ਾਹ ਹੈ ਹੀ। ਪਾਤਸ਼ਾਹ ਪਾਤਸ਼ਾਹੋ ਸਰੰਦਾ ਕਹਿੰਦੇ ਉਹ ਪਾਤਸ਼ਾਹਾਂ ਦਾ ਰਚਨਹਾਰ ਹੈ, ਉਹ ਦੁਨੀਆਂ ਦੇ ਲੋਕਾਂ ਨੂੰ ਪਾਤਸ਼ਾਹੀਆਂ ਦਿੰਦਾ ਹੈ, ਉਹ ਪਾਤਸ਼ਾਹਾਂ ਦਾ ਰਚਨਹਾਰ ਰਚਦਾ ਹੈ, ਬਣਾਉਂਦਾ ਵਾ ਉਹ ਪਾਤਸ਼ਾਹ ਲੋਕਾਂ ਨੂੰ। ਆਪ ਸਾਰਿਆਂ ਤੋਂ ਸ਼੍ਰੋਮਣੀ ਪਾਤਸ਼ਾਹ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ। ਸੱਚੇ ਤਖਤ ਨਿਵਾਸ ਹੈ ਸਾਧ ਸੰਗਤ ਸੱਚ ਖੰਡ ਵਸੰਦਾ, ਸੱਚੇ ਤਖਤ ਦੇ ਉੱਤੇ ਰਾਜ ਸਿੰਘਾਸਣ ਪਰ ਨਿਵਾਸ ਰੱਖਦਾ ਹੈ ਮੇਰਾ ਸਤਿਗੁਰ, ਅਤੇ ਸਾਧ ਸੰਗਤ ਰੂਪੀ ਸੱਚ ਖੰਡ ਵਸਾਉਣ ਹਾਰਾ ਹੈ। ਉਹਨੇ ਆਪਣੀ ਸਾਧ ਸੰਗਤ ਨੂੰ, ਗੁਰਸਿੱਖਾਂ ਦੀ ਸੰਗਤ ਨੂੰ, ਉਹਨੇ ਸਤਸੰਗ ਨੂੰ ਸੱਚ ਖੰਡ ਬਣਾ ਦਿੱਤਾ ਹੈ। ਇਸ ਧਰਤੀ ਦਾ ਸੱਚ ਖੰਡ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਾਧ ਸੰਗਤ। ਸੱਚ ਫੁਰਮਾਨ ਨਿਸ਼ਾਨ ਸੱਚ, ਗੁਰੂ ਪਾਤਸ਼ਾਹ ਦਾ ਫੁਰਮਾਨ ਵੀ ਸੱਚਾ ਹੈ, ਆਗਿਆ ਵੀ ਸੱਚੀ ਹੈ ਉਸਦੀ, ਉਸਦਾ ਨਿਸ਼ਾਨ ਉਹਦਾ ਜਿਹੜਾ ਝੰਡਾ ਝੁੱਲਦਾ ਨਾ, ਉਹਦਾ ਝੰਡਾ ਉਹਦਾ ਨਿਸ਼ਾਨ ਵੀ ਸੱਚਾ ਹੈ। ਸੱਚਾ ਹੁਕਮ ਨਾ ਮੂਲ ਫਿਰੰਦਾ, ਉਹਦਾ ਹੁਕਮ ਵੀ ਸੱਚਾ, ਕਦੇ ਮੁੜਨ ਵਾਲਾ ਨਹੀਂ ਹੈ। ਜੋ ਉਹਨੇ ਹੁਕਮ ਲਾ ਦਿੱਤਾ ਨਾ ਸਤਿਗੁਰ ਨੇ, ਉਹਨੂੰ ਕੋਈ ਮੋੜਨ ਵਾਲਾ ਨਹੀਂ, ਉਹ ਜੁਗੋ ਜੁਗ ਅਟਲ ਰਹੇਗਾ ਉਹਦਾ ਹੁਕਮ, ਉਹਨੂੰ ਕੋਈ ਨਹੀਂ ਮੋੜ ਸਕਦਾ, ਕੋਈ ਨਹੀਂ ਫੇਰ ਸਕਦਾ, ਕੋਈ ਨਹੀਂ ਉਹਦੇ ਅੱਗੇ ਨਾ ਨੁੱਕਰ ਕਰ ਸਕਦਾ। ਉਹਦਾ ਹੁਕਮ ਵੀ ਸੱਚਾ, ਫੁਰਮਾਨ ਸੱਚਾ, ਉਹਦਾ ਝੰਡਾ ਸੱਚਾ, ਉਹਦਾ ਨਿਸ਼ਾਨ ਸੱਚਾ, ਉਹਦਾ ਹੁਕਮ ਸੱਚਾ, ਆਪ ਮੇਰਾ ਸਤਿਗੁਰੂ ਸ਼ਹਿਨਸ਼ਾਹ ਸੱਚਾ, ਉਹਦਾ ਤਖਤ ਸੱਚਾ, ਉਹਦੀ ਸਾਧ ਸੰਗ ਸੱਚੀ, ਉਹਦਾ ਸੱਚ ਖੰਡ ਸੱਚਾ। ਫਿਰ ਬਚਨ ਵਰਤੇ ਕਹਿੰਦੇ ਸੱਚ ਸ਼ਬਦ ਟਕਸਾਲ ਸੱਚ, ਮੇਰੇ ਗੁਰੂ ਦਾ ਸ਼ਬਦ ਸੱਚਾ, ਭਾਵ ਉਹਦੀ ਬਾਣੀ ਸੱਚੀ, ਉਹਦੀ ਟਕਸਾਲ ਸੱਚੀ। ਟਕਸਾਲ ਸ਼ਬਦ ਉਦੋਂ ਵਰਤਦੇ ਜਿੱਥੇ ਆਮ ਤੌਰ ਤੇ ਸਿੱਕੇ ਜਿਹੜੇ ਹਨ ਉਹ ਘੜੇ ਜਾਂਦੇ ਆ, ਜਿੱਥੇ ਉਹਨੂੰ ਟਕਸਾਲ ਕਹਿੰਦੇ ਆ, ਤੇ ਗੁਰੂ ਦੀ ਟਕਸਾਲ ਸੱਚੀ, ਭਾਵ ਜਿਹੜੇ ਸ਼ਬਦ ਦੀ ਟਕਸਾਲ ਵਿੱਚ ਗੁਰਸਿੱਖਾਂ ਦਾ ਜੀਵਨ ਘੜਿਆ ਜਾਂਦਾ ਹੈ, ਮਰਿਆਦਾ ਹੈ ਜਿਹੜੀ ਉਹਦੀ, ਉਹ ਸੱਚੀ ਹੈ, ਘੜੀ ਹੈ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਗੁਰੂ ਦਾ ਸ਼ਬਦ ਸੱਚਾ, ਸ਼ਬਦ ਦੀ ਟਕਸਾਲ ਜਿਸ ਦੇ ਵਿੱਚ ਸਿੱਖਾਂ ਦਾ ਜੀਵਨ ਘੜਿਆ ਜਾਂਦਾ ਹੈ ਉਹ ਸੱਚੀ। ਗੁਰ ਤੇ ਗੁਰ ਹੋਏ ਸ਼ਬਦ ਮਿਲੰਦਾ, ਜੋ ਸਤਿਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ ਉਹ ਫਿਰ ਸੱਚੇ ਸ਼ਬਦ ਨਾਲ ਜੁੜਦਾ ਹੈ, ਤੇ ਗੁਰੂ ਸ਼ਬਦ ਦੁਆਰਾ ਉਹ ਫਿਰ ਪਰਮਾਤਮਾ ਨਾਲ ਜਾ ਮਿਲਦਾ ਹੈ। ਗੁਰੂ ਨਾਨਕ ਦੇਵ ਸਾਹਿਬ ਤੋਂ ਗੁਰੂ ਅੰਗਦ ਦੇਵ, ਗੁਰੂ ਅੰਗਦ ਤੋਂ ਗੁਰੂ ਅਮਰਦਾਸ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ, ਇਸੇ ਤਰ੍ਹਾਂ ਸਾਰੇ ਦੇ ਸਾਰੇ ਸਤਿਗੁਰੂ ਗੁਰੂ ਸ਼ਬਦ ਨਾਲ ਮਿਲ ਕੇ ਗੁਰੂ ਹੁੰਦੇ ਚਲੇ ਗਏ। ਗੁਰ ਤੇ ਗੁਰ ਹੋਏ, ਗੁਰੂ ਤੋਂ ਅੱਗੇ ਹੋਰ ਗੁਰੂ, ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਸਾਹਿਬ, ਜਿਵੇਂ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਫਿਰ ਲਗਾਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਇਸ ਤਰ੍ਹਾਂ ਗੁਰੂ ਤੋਂ ਗੁਰੂ ਹੁੰਦਾ ਆਇਆ। ਸੱਚੀ ਭਗਤ ਭੰਡਾਰ ਸੱਚ ਰਾਗ ਰਤਨ ਕੀਰਤਨ ਪਾਵੰਦਾ, ਸੱਚੀ ਭਗਤੀ ਅਰ ਸੇਵਾ ਦਾ ਭੰਡਾਰਾ ਵੀ ਸੱਚਾ ਸਤਿਗੁਰ ਦਾ, ਸਤਿਗੁਰ ਦੇ ਜਿਹੜੇ ਰਾਗ ਰਤਨ ਹਨ ਜਿਨ੍ਹਾਂ ਵਿੱਚ ਬਾਣੀ ਉਚਾਰਨ ਕੀਤੀ ਹੈ, ਉਹ ਵੀ ਸੱਚੇ ਗੁਰੂ ਦੀ ਬਾਣੀ ਦਾ ਕੀਰਤਨ ਵੀ ਗੁਰੂ ਨੂੰ ਪਾਉਂਦਾ ਆ, ਤੇ ਫਿਰ ਗੁਰੂ ਬਾਣੀ ਦਾ ਕੀਰਤਨ ਵੀ ਸੰਸਾਰ ਦੇ ਲੋਕਾਂ ਨੂੰ, ਜਗਤ ਨੂੰ ਸੁਣਾਉਂਦਾ ਆ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਹੈ, ਐਸਾ ਕੀਰਤਨ ਗਾਉਂਦਾ ਮੇਰਾ ਸਤਿਗੁਰ ਬਾਣੀ ਦਾ, ਸੱਪਾਂ ਦੀ ਜ਼ਹਿਰ ਮੁਕਾ ਦਿੰਦਾ, ਸੱਪ ਫਨ ਖਲਾਰ ਖਲਾਰ ਛਾਵਾਂ ਕਰਨ ਲੱਗ ਪੈਂਦੇ ਆ, ਹੰਕਾਰੀਆਂ ਦਾ ਹੰਕਾਰ ਮਿਟਾ ਦਿੰਦਾ, ਚੋਰਾਂ ਦਾ ਚੋਰ ਪੁਣਾ, ਠੱਗਾਂ ਦਾ ਠੱਗ ਪੁਣਾ ਮੁਕਾ ਦਿੰਦਾ, ਹਉਮੇ ਵਾਲਿਆਂ ਦੀ ਹਉਮੇ ਦਾ ਨਾਸ਼ ਕਰ ਦਿੰਦਾ, ਕੌਡੇ ਵਰਗੇ ਰਾਖਸ਼ਾਂ ਦਾ ਰਾਖਸ਼ ਪੁਣਾ ਮੁਕਾ ਦਿੰਦਾ, ਜ਼ਹਿਰ ਵਰਗੇ ਕੌੜੇ ਰੀਠਿਆਂ ਦੀ ਕੁੜੱਤਣ ਮੁਕਾ ਦਿੰਦਾ, ਜ਼ਹਿਰ ਮੁਕਾ ਕੇ ਅੰਮ੍ਰਿਤ ਭਰ ਦਿੰਦਾ ਉਹਨਾਂ 'ਚ। ਉਹ ਜ਼ਹਿਰ ਵਰਗੇ ਕੌੜੇ ਰੀਠੇ ਐਸੇ ਮਿਠਾਸ ਵਾਲੇ ਬਣ ਗਏ, ਅੰਮ੍ਰਿਤ ਰੂਪ ਬਣ ਗਏ। ਸੰਗਤਾਂ ਲਾਈਨਾਂ ਵਿੱਚ ਲੱਗ ਲੱਗ ਕੇ ਸੇਵਾਦਾਰਾਂ ਨੂੰ ਕਹਿੰਦੀਆਂ, ਸਾਨੂੰ ਰੀਠਿਆਂ ਦਾ ਪ੍ਰਸ਼ਾਦ ਦਾ। ਐਸਾ ਹੈ ਸਤਿਗੁਰ ਦੀ ਬਾਣੀ ਦਾ ਕੀਰਤਨ, ਸੱਚਾ ਕੀਰਤਨ ਹੈ, ਸੱਚਾ ਹੈ ਉਹਦਾ ਸ਼ਬਦ, ਸੱਚੀ ਹੈ ਮੇਰੇ ਸਤਿਗੁਰ ਦੀ ਬਾਣੀ, ਸੱਚਾ ਹੈ ਮੇਰੇ ਗੁਰੂ ਦਾ ਸ਼ਬਦ, ਸੱਚੀ ਹੈ ਉਹਦੀ ਸ਼ਬਦ ਦੀ ਟਕਸਾਲ ਜਿਸ ਵਿੱਚ ਉਹਨੇ ਸਿੱਖਾਂ ਦਾ ਜੀਵਨ ਘੜਨਾ ਕੀਤਾ ਹੈ। ਗੁਰਮੁਖ ਸੱਚਾ ਪੰਥ ਹੈ, ਸੱਚ ਦੋਹੀ ਸੱਚ ਰਾਜ ਕਰਨ ਦਾ, ਗੁਰਮੁਖਾਂ ਦਾ ਰਸਤਾ ਸੱਚਾ ਹੈ ਤੇ ਸੱਚੀ ਦੋਹੀ ਹੈ ਉਹਦੀ। ਦੋਹੀ ਸਾਧ ਸੰਗਤ ਪਤਾ ਕਿਸੇ ਨੂੰ ਕਹਿੰਦੇ? ਜਿਵੇਂ ਹੋਕਾ ਦੇਈਦਾ ਕਿਤੇ, ਕਹਿੰਦੇ ਉਹਦੀ ਜਿਹੜੀ ਦੋਹੀ ਹੈ, ਡੌਂਡੀ ਹੈ ਉਹਦੀ, ਜਿਹੜੀ ਸਾਰੀ ਦੁਨੀਆਂ ਨੂੰ ਦਸੀਦਾ ਉੱਚੀ ਉੱਚੀ ਆਵਾਜ਼ ਚ, ਕਿ ਗੁਰੂ ਦਾ ਸੱਚਾ ਰਸਤਾ ਜੇ ਇਸ ਸੱਚੇ ਰਸਤੇ ਦੇ ਉੱਤੇ ਚੱਲੋ, ਇਸ ਸੱਚੇ ਉੱਤੇ ਰਸਤੇ ਉੱਤੇ ਚੱਲ ਕੇ ਸੱਚ ਦਾ ਰਾਜ ਪ੍ਰਾਪਤ ਕਰ ਲਈਦਾ ਹੈ, ਤੇ ਸੱਚਾ ਰਾਜ ਕਰਨ ਵਾਲਾ ਹੈ ਮੇਰਾ ਸਤਿਗੁਰੂ, ਭਾਵ ਸੱਚਾ ਨਿਆਂਕਾਰੀ ਹੈ। ਗੁਰੂ ਦੇ ਘਰ ਵਿੱਚ ਨਿਆਂ ਹੈ, ਤੇ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਜੀਵਨ ਵਿੱਚ ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਹੈ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਵੀ ਹੀ ਇੱਕੀ ਹੀ ਚੜਾਓ ਚੜੰਦਾ, ਵੀ ਵਿਸਵੇ, ਅਰਥਾਤ ਵੀ ਵਿਸਵੇ ਹੈ ਸੰਸਾਰ ਤੇ ਇੱਕੀਆਂ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ। ਚੜਾਓ ਚੜੰਦਾ, ਉਹ ਪ੍ਰੇਮ ਦੇ ਵਿੱਚ ਉਸ ਅਵਸਥਾ ਦੇ ਵਿੱਚ ਚੜਨ ਵਾਲਾ ਹੈ ਜਿਹੜੀ ਅਵਸਥਾ ਵਿੱਚ ਜਾ ਕੇ ਨਿਰੰਕਾਰ ਪਰਮੇਸ਼ਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰ ਲਈਦੀ ਹੈ, ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਈਦਾ ਹੈ, ਅਭੇਦ ਹੋ ਜਾਈਦਾ ਹੈ। ਐਸੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦੀ ਜੋਤ, ਜਿਨ੍ਹਾਂ ਦਾ ਸਰੂਪ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ, ਬਿਨ ਸ਼ਬਦੈ ਸਭ ਜਗ ਬੌਰਾਨਾ, ਬਿਰਥਾ ਜਨਮ ਗਵਾਇਆ, ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਤੋ ਐਸੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਸ਼ਬਦ ਦੀ ਟਕਸਾਲ ਵਿੱਚ ਗੁਰਸਿੱਖਾਂ ਦਾ ਜੀਵਨ ਘੜ ਕੇ ਆਪਣੇ ਜੈਸਾ ਬਣਾ ਲੈਂਦੇ ਹਨ। ਵਾਰ ਛੱਬਵੀਂ ਦੀ ਪੌੜੀ ਦੂਜੀ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ, ਗੁਰ ਪਰਮੇਸ਼ਰ ਜਾਣੀਐ ਸੱਚੇ ਸੱਚਾ ਨਾਉ ਧਰਾਇਆ, ਨਿਰੰਕਾਰ ਆਕਾਰ ਹੋਏ ਏਕੰਕਾਰ ਅਪਾਰ ਸਦਾਇਆ, ਏਕੰਕਾਰ ਹੂੰ ਸ਼ਬਦ ਧੁਨ ਓਅੰਕਾਰ ਆਕਾਰ ਬਣਾਇਆ, ਇੱਕ ਦੂ ਹੋਏ ਤਿੰਨ ਦੇਵ ਤਿਹੋਂ ਮੇਲ ਦਸ ਅਵਤਾਰ ਗਣਾਇਆ, ਆਦ ਪੁਰਖ ਆਦੇਸ਼ ਹੈ ਉਹ ਵੇਖੈ ਉਹਨਾਂ ਨਦਰ ਨਾ ਆਇਆ, ਸ਼ੇਖ ਨਾਗ ਸਿਮਰਨ ਕਰੇ ਨਾਵਾਂ ਅੰਤ ਬੇਅੰਤ ਨਾ ਪਾਇਆ, ਗੁਰਮੁਖ ਸੱਚ ਨਾਉ ਮਨ ਪਾਇਆ, ਗੁਰਮੁਖ ਸੱਚ ਨਾਉ ਮਨ ਪਾਇਆ। ਪਾਵਨ ਬਚਨ ਉਚਾਰਨ ਕਰਦਿਆਂ ਕਹਿਣ ਲੱਗੇ, ਗੁਰ ਪਰਮੇਸ਼ਰ ਜਾਣੀਐ ਸੱਚੇ ਸੱਚਾ ਨਾਉ ਤਰਾਇਆ, ਗੁਰੂ ਨੂੰ ਪਰਮੇਸ਼ਰ ਰੂਪ ਹੀ ਜਾਣੀਐ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰ ਪਰਮੇਸ਼ਰ ਜਾਣੀਐ ਗੁਰੂ ਨੂੰ ਪਰਮੇਸ਼ਰ ਸਰੂਪ ਹੀ ਜਾਣੀਏ, ਸੱਚੇ ਸੱਚਾ ਨਾਉ ਧਰਾਇਆ। ਉਹ ਆਪ ਸੱਚਾ ਹੈ, ਉਸਨੇ ਆਪਣਾ ਨਾਮ ਵੀ ਸੱਚਾ ਹੀ ਧਰਾਇਆ ਹੈ। ਅੱਜ ਸਤਿਗੁਰੂ ਜੀ ਨੂੰ ਸੱਚਾ ਪਾਤਸ਼ਾਹ ਸੰਸਾਰ ਜਗਤ ਆਖਦਾ ਹੈ ਕਿ ਮੇਰੇ ਸੱਚੇ ਪਾਤਸ਼ਾਹ ਜੀ ਹਨ। ਨਿਰੰਕਾਰ ਆਕਾਰ ਹੋਏ, ਏਕੰਕਾਰ ਅਪਾਰ ਸਦਾਇਆ। ਅਪਾਰ ਨਿਰੰਕਾਰ ਪਰਮੇਸ਼ਰ ਨੇ, ਸਮਝੋ ਵੀ ਆਪਣਾ ਆਕਾਰ ਧਾਰ ਕੇ, ਰੂਪ ਧਾਰ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਏਕੰਕਾਰ ਹੀ ਕਹਾਇਆ, ਭਾਵ ਗੁਰੂ ਨਾਨਕ ਦੇਵ ਸਾਹਿਬ ਦੇ ਰੂਪ ਵਿੱਚ ਆਕਾਰ ਧਾਰ ਕੇ, ਸਰੀਰ ਬਣਾ ਕੇ ਰੱਬ ਹੀ ਇਸ ਧਰਤੀ ਦੇ ਉੱਤੇ ਆਇਆ ਹੈ। ਏਕੰਕਾਰੋਂ ਸ਼ਬਦ ਧੁਨ, ਓਅੰਕਾਰ ਆਕਾਰ ਬਣਾਇਆ। ਏਕੰਕਾਰ ਤੋਂ ਸ਼ਬਦ ਦੀ ਧੁਨ ਹੋਈ ਤੇ ਉਸ ਓਅੰਕਾਰ ਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਹੀ ਧਾਰਨਾ ਕੀਤਾ ਹੈ। ਇੱਕ ਦੂ ਹੋਏ ਤਿੰਨ ਦੇਵ, ਕਿਹੜੇ ਕਿਹੜੇ ਤਿੰਨ ਦੇਵ? ਵਿਸ਼ਨੂੰ, ਬ੍ਰਹਮਾ, ਸ਼ਿਵਜੀ। ਇੱਕ ਦੂ ਹੋਏ ਤਿੰਨ ਦੇਵ, ਤਿਹੋ ਮਿਲ ਦਸ ਅਵਤਾਰ ਗਣਾਇਆ। ਇੱਕ ਤੋਂ ਤਿੰਨ ਦੇਵ ਤੇ ਰਚ ਦਿੱਤੇ, ਫਿਰ ਤਿੰਨਾਂ ਤੋਂ, ਜਿਵੇਂ ਸਨਾਤਨੀ ਮਤ ਦੇ ਵਿੱਚ ਮੰਨਿਆ ਗਿਆ ਵੀ ਵਿਸ਼ਨੂੰ ਨੇ ਦਸ ਅਵਤਾਰ ਧਰਾਏ, ਦਸ ਅਵਤਾਰ ਉਹਨੇ ਸਮੇਂ ਸਮੇਂ ਦੇ ਉੱਤੇ ਧਾਰਨ ਕੀਤੇ। ਜਿਵੇਂ ਮਾਸ਼ਕਾਸ਼ ਕ੍ਰਿਸ਼ਨ ਨੂੰ ਵੀ ਵਿਸ਼ਨੂੰ ਜੀ ਦਾ ਅਵਤਾਰ ਹੀ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਜਿਹੜਾ ਵਰਣਨ ਕਰ ਰਹੇ ਹਨ ਉਹ ਇਹ ਹੈ ਕਿ ਇਹ ਸਾਰੇ ਦਾ ਸਾਰਾ ਪਸਾਰਾ ਉਸ ਨਿਰੰਕਾਰ ਪਰਮੇਸ਼ਰ ਦਾ ਹੈ। ਆਹ ਕਮਾਲ ਦੀ ਗੱਲ ਹੁਣ ਭਾਈ ਗੁਰਦਾਸ ਜੀ ਦੱਸਦੇ ਆ, ਤੱਤ ਦੀ ਗੱਲ। ਆਦ ਪੁਰਖ ਆਦੇਸ਼ ਹੈ, ਕਹਿਣ ਲੱਗੇ ਆਦ ਪੁਰਖ ਪਰਮਾਤਮਾ ਨੂੰ ਸਾਡਾ ਆਦੇਸ਼ ਹੈ, ਅਸੀਂ ਉਹਨੂੰ ਨਮਸਕਾਰ ਕਰਦੇ ਹਾਂ। ਕਿਉਂ? ਉਹ ਵੇਖੈ ਉਹਨਾਂ ਨਦਰ ਨਾ ਆਇਆ। ਇਹ ਜਿਹੜੇ ਦੇਵੀਆਂ ਦੇਵਤੇ ਨਾ, ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਹੈ ਕਿ ਵਿਸ਼ਨੂੰ ਹੈ, ਸ਼ਿਵਜੀ ਹੈ, ਬ੍ਰਹਮਾ ਹੈ, ਪਰਮਾਤਮਾ ਇਹਨਾਂ ਸਾਰੇ ਦੇਵੀ ਦੇਵਤਿਆਂ ਨੂੰ ਵੇਖਦਾ ਹੈ, ਪਰ ਇਹਨਾਂ ਨੂੰ ਰੱਬ ਨਜ਼ਰ ਨਹੀਂ ਆਉਂਦਾ। ਇਹ ਪਰਮੇਸ਼ਰ ਨਿਰੰਕਾਰ ਪਰਮਾਤਮਾ ਤੋਂ ਅਲੱਗ ਆਪਣਾ ਹੀ ਨਾਂ ਜਪਾਉਂਦੇ ਫਿਰਦੇ ਨੇ, ਆਪੇ ਹੀ ਤੁਰੇ ਫਿਰਦੇ ਸੰਸਾਰ ਜਗਤ ਚ। ਪਰਮਾਤਮਾ ਇਹਨਾਂ ਨੂੰ ਚਲਾ ਰਿਹਾ ਵਾ, ਇਹ ਨਹੀਂ ਵੀ ਇਹਨਾਂ ਦੇ ਵੱਸ ਚ ਵੀ ਆ ਕੁਝ, ਇਹ ਪਰਮੇਸ਼ਰ ਦੇ ਪੈਦਾ ਕੀਤੇ। ਜਪਜੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੜੇ ਸਪਸ਼ਟ ਰੂਪ ਵਿੱਚ ਵਰਣਨ ਕੀਤਾ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਜਿਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਇੱਕ ਦੂ ਹੋਏ ਤਿੰਨ ਦੇਵ, ਪਰਮਾਤਮਾ ਤੋਂ ਹੀ ਇਹ ਤਿੰਨ ਦੇਵਤੇ ਪੈਦਾ ਹੋਏ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇੱਕ ਸੰਸਾਰੀ ਸੰਸਾਰ ਨੂੰ ਪੈਦਾ ਕਰਨ ਵਾਲਾ ਕਹਿੰਦੇ ਨੇ ਬ੍ਰਹਮਾ ਹੈ, ਸਨਾਤਨੀ ਮਤ ਚ ਮੰਨਿਆ। ਇੱਕ ਭੰਡਾਰੀ, ਇੱਕ ਸੰਸਾਰ ਦੇ ਲੋਕਾਂ ਨੂੰ ਭੰਡਾਰਾ ਦਿੰਦਾ ਹੈ, ਖਾਣ ਵਾਸਤੇ ਦਿੰਦਾ ਹੈ ਰਿਜਕ ਵਿਸ਼ਨੂੰ। ਇੱਕ ਲਾਏ ਦੀ ਬਾਣ, ਇੱਕ ਕਚਹਿਰੀ ਲਾ ਕੇ ਬੈਠਦਾ ਜਿਹੜਾ ਮੌਤ ਦਾ ਸੱਦਾ ਘੱਲਦਾ, ਸ਼ਿਵਜੀ। ਪਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਤੱਤ ਕੱਢਿਆ, ਬੜਾ ਪਿਆਰਾ ਨਤੀਜਾ ਕੱਢ ਕੇ ਕੀ ਕਹਿੰਦੇ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੇ ਚਲਾਵੈ। ਇਹਨਾਂ ਤਿੰਨਾਂ ਦੇ ਵਾਸਤੇ ਚ ਕੀ ਹੋਇਆ ਫਿਰ? ਜਿਵ ਤਿਸ ਭਾਵੈ, ਜਿਵੇਂ ਰੱਬ ਨੂੰ ਪਾਉਂਦਾ, ਇੱਥੇ ਤਿਸ ਸ਼ਬਦ ਪਰਮਾਤਮਾ ਵਾਸਤੇ, ਜਿਵ ਤਿਸ ਭਾਵੈ, ਜਿਵੇਂ ਪਰਮਾਤਮਾ ਨੂੰ ਪਾਉਂਦਾ ਤਿਵੇਂ ਚਲਾਵੈ, ਓਦਾਂ ਹੀ ਉਹ ਇਹਨਾਂ ਦੇਵਤਿਆਂ ਨੂੰ ਚਲਾ ਰਿਹਾ। ਜਿਵ ਹੋਵੇ ਫੁਰਮਾਨ, ਜਿਵੇਂ ਪਰਮਾਤਮਾ ਦਾ ਫੁਰਮਾਨ ਹੁੰਦਾ ਹੈ, ਉਵੇਂ ਹੀ ਇਹ ਸੰਸਾਰ ਜਗਤ ਵਿੱਚ ਚੱਲ ਰਹੇ। ਉਹ ਵੇਖੈ ਉਹਨਾਂ ਨਜ਼ਰ ਨਾਲ, ਉਹ ਵੇਖੈ ਉਹ ਪਰਮਾਤਮਾ ਇਹਨਾਂ ਨੂੰ ਵੇਖਦਾ ਵਾ, ਉਹਨਾਂ ਨਜ਼ਰ ਨਾ ਆਵੇ। ਪਰ ਇਹਨਾਂ ਦੇਵਤਿਆਂ ਨੂੰ ਪਰਮਾਤਮਾ ਨਹੀਂ ਦਿਸਦਾ, ਵਿਸ਼ਨੂੰ ਨੇ, ਬ੍ਰਹਮਾ, ਸ਼ਿਵਜੀ ਨੇ ਰੱਬ ਨਹੀਂ ਵੇਖਿਆ, ਇਹ ਆਪਣੀਆਂ ਆਪਣੀਆਂ ਪੁਰੀਆਂ ਵਸਾ ਕੇ ਬੈਠੇ। ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਇਹ ਪਰਮਾਤਮਾ ਦੀ ਬੜੀ ਅਸਚਰਜ ਵਿਡਾਣ ਖੇਡ ਹੈ, ਹੈਰਾਨੀ ਵਾਲੀ ਗੱਲ ਹੈ। ਇਸ ਲਈ ਜੁੜਨਾ ਕਿਸ ਦੇ ਨਾਲ ਹੈ ਬਈ? ਸਿੱਖ ਨੇ ਇਹਨਾਂ ਦੇਵਤਿਆਂ ਨਾਲ ਜੁੜਨਾ ਜਾਂ ਕਿਸੇ ਹੋਰ ਨਾਲ? ਕਹਿੰਦੇ ਉਸ ਪਰਮਾਤਮਾ ਨਾਲ। ਆਦੇਸ਼ ਤਿਸੈ ਆਦੇਸ਼, ਸਾਡਾ ਆਦੇਸ਼, ਸਾਡਾ ਨਮਸਕਾਰ, ਸਾਡੀ ਡੰਡੌਤ, ਸਾਡੀ ਵੰਦਨਾ ਉਹਦੇ ਅੱਗੇ ਹੀ। ਕਿਸ ਦੇ ਅੱਗੇ? ਜਿਹੜਾ ਆਦਿ ਤੋਂ ਹੈ, ਸ਼ੁਰੂ ਤੋਂ ਹੈ, ਯੁੱਗਾਂ ਤੋਂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਯੁਗ ਯੁਗ ਏਕੋ ਵੇਸ। ਜਿਹੜਾ ਪਰਮਾਤਮਾ ਹਰ ਯੁੱਗ ਦੇ ਵਿੱਚ ਹੀ ਇੱਕੋ ਜਿਹੇ ਵੇਸ ਵਾਲਾ, ਇੱਕੋ ਜਿਹੇ ਸਰੂਪ ਵਾਲਾ ਹੈ। ਸੋ ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਆਦ ਪੁਰਖ ਆਦੇਸ਼ ਹੈ, ਜਿਸ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਆਦੇਸ਼ ਤਿਸੈ ਆਦੇਸ਼। ਉਹ ਵੇਖਿਆ ਉਹਨਾਂ ਨਜ਼ਰ ਨਾ ਆਇਆ। ਇਹਨਾਂ ਬ੍ਰਹਮਾ ਵਿਸ਼ਨੂੰ ਆਦਿਕ ਨੂੰ ਪਰਮਾਤਮਾ ਵੇਖਦਾ, ਪਰ ਇਹ ਅਵਤਾਰੀ ਪੁਰਸ਼ ਜਿਹੜੇ ਨੇ ਉਹਨਾਂ ਨੂੰ ਪਰਮਾਤਮਾ ਨਜ਼ਰੀ ਨਹੀਂ ਆਉਂਦਾ। ਸ਼ੇਖ ਨਾਗ ਸਿਮਰਨ ਕਰੇ ਨਾਵਾਂ ਅੰਤ ਬੇਅੰਤ ਨਾ ਪਾਇਆ। ਸਨਾਤਨੀ ਮਤ ਦੇ ਵਿੱਚ ਇਹ ਗੱਲ ਮੰਨੀ ਵੀ ਜਿਹੜਾ ਸ਼ੇਸ਼ ਨਾਗ ਆ ਉਹਦੀਆਂ ਹਜ਼ਾਰ ਫੰਨਾਂ ਆ, ਹਜ਼ਾਰ ਮੂੰਹ ਆ ਉਹਦਾ, ਤੇ ਨਵੇਂ ਤੋਂ ਨਵਾਂ ਨਾਂ ਲੈ ਕੇ ਉਹ ਰੱਬ ਨੂੰ ਪੁਕਾਰਦਾ, ਰੱਬ ਨੂੰ ਚੇਤੇ ਕਰਦਾ। ਪਰ ਸ਼ੇਸ਼ ਨਾਗ ਹਜ਼ਾਰ ਨਾਂ ਰੱਬ ਦਾ ਰੋਜ਼ ਲੈਂਦਾ, ਪਰ ਫਿਰ ਵੀ ਉਸ ਬੇਅੰਤ ਵਾਹਿਗੁਰੂ ਦੇ ਨਾਵਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਕਿ ਕਿੰਨੇ ਨਾਂ ਨੇ ਉਹਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਤੇ ਫੈਸਲਾ ਹੀ ਕਰ ਦਿੱਤਾ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਪਰਮੇਸ਼ਰ ਮੈਂ ਬਲਿਹਾਰ ਸਦਕੇ ਜਾਣਾ ਤੇਰੇ ਤੋਂ, ਜਿੰਨੇ ਜਗਤ ਦੇ ਲੋਕਾਂ ਨੇ ਤੇਰੇ ਨਾਂ ਰੱਖੇ ਹਨ। ਗੁਰਮੁਖ ਸੱਚ ਨਾਉ ਮਨ ਭਾਇਆ। ਗੁਰਮੁਖਾਂ ਦੇ ਮਨ ਵਿੱਚ ਉਸ ਪਰਮਾਤਮਾ ਦਾ ਹੀ ਸੱਚਾ ਨਾਮ ਪਾਉਂਦਾ ਹੈ, ਚੰਗਾ ਲੱਗਦਾ ਹੈ। ਭਾਵ ਕਿਸੇ ਦੇਵੀ ਦੇਵਤੇ ਆਦਿਕ ਦੇ ਪੁਜਾਰੀ ਨਹੀਂ, ਜਿਹੜੇ ਗੁਰਮੁਖ ਜਨ ਹਨ ਉਹ ਅਕਾਲ ਪੁਰਖ ਪਰਮੇਸ਼ਰ ਦੇ ਹੀ ਪੁਜਾਰੀ ਨੇ, ਉਹਦਾ ਹੀ ਨਾਮ ਜਪਦੇ ਹਨ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉਹਦੇ ਨਾਮ ਸਿਮਰਨ ਵਿੱਚ ਹੀ ਜੁੜਦੇ ਹਨ। ਜਿਵੇਂ ਗੁਰੂ ਦੇ ਸਿੱਖਾਂ ਨੂੰ ਪਾਤਸ਼ਾਹ ਨੇ ਆਖਿਆ ਕਿ ਗੁਰਮੰਤਰ ਜਪਣਾ ਹੈ, ਸਵਾਸ ਸਵਾਸ ਜਪਣਾ ਹੈ, ਹਰ ਪਲ ਪਲ ਜਪਣਾ ਹੈ, ਸਵਾਸ ਗ੍ਰਾਸ ਦੇ ਨਾਲ ਉਹਨੂੰ ਯਾਦ ਕਰਨਾ ਹੈ। ਇਸ ਲਈ ਗੁਰਮੁਖ ਜਨਾਂ ਨੂੰ, ਗੁਰਸਿੱਖ ਪਿਆਰਿਆਂ ਨੂੰ ਉਹਦਾ ਨਾਮ ਹੀ ਪਾਉਂਦਾ ਹੈ, ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਉਹਦੇ ਨਾਮ ਸਿਮਰਨ ਵਿੱਚ ਹੀ ਜੁੜਦੇ ਨੇ, ਤੇ ਨਾਮ ਸਿਮਰਨ ਵਿੱਚ ਜੁੜ ਕੇ ਜੀਵਨ ਦੀ ਬਾਜੀ ਜਿੱਤ ਕੇ ਪ੍ਰਭੂ ਚਰਣਾਂ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਹਨ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ। ਐਸੀ ਹੀ ਸਿੱਖਿਆ, ਐਸਾ ਹੀ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ।